ਸਤਨਾਮ ਸ੍ਰੀ ਵਾਹਿਗੁਰੂ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ, ਨਾਥ ਵੰਦਨੀ
ਆਹ ਸਾਹਿਬ ਜੀ ਗੱਜ ਕੇ ਬੋਲਣ ਸਤਨਾਮ। ਇਸ ਗਰਮੀ ਦੇ ਅੰਦਰ ਵਾਹਿਗੁਰੂ ਜਾਣਦਾ ਹੈ ਕਿ ਆਪ ਕਿੱਡਾ ਤਪ ਕਰ ਰਹੇ ਹੋ। ਦੂਰ ਦਰਾਜ ਤੋਂ ਚੱਲ ਕੇ ਇੱਥੇ ਪਹੁੰਚੇ ਹੋ। ਜੋ ਕੁਛ ਗੁਰਬਾਣੀ ਦੇ ਅੰਦਰ ਫਰਮਾਨ ਆਇਆ, ਜੋ ਕੁਛ ਮਹਾਂਪੁਰਸ਼ਾਂ ਤੋਂ ਸੁਣਿਆ, ਉਹ ਇਹ ਦੱਸਦੇ ਨੇ ਕਿ ਜੇ ਕੋਈ ਗੁਰੂ ਵੱਲ ਨੂੰ ਚੱਲ ਕੇ ਆਉਂਦਾ ਹੈ, ਜਿੰਨੇ ਕੋਈ ਕਦਮ ਪੁੱਟਦਾ ਹੈ, ਉਹਨੇ ਜੱਗਾਂ ਦਾ ਫਲ ਪ੍ਰਾਪਤ ਹੋ ਜਾਇਆ ਕਰਦਾ। ਇੱਕ ਜੱਗ ਸੰਪੂਰਨ ਕਰਨਾ ਹੋਵੇ ਬੜਾ ਟਾਈਮ ਲੱਗਦਾ। ਜਾਗੇ ਨੂੰ ਨਹੀਂ ਕਹਿੰਦੇ ਵੀ ਪ੍ਰਸ਼ਾਦੇ ਲੰਗਰ ਤਿਆਰ ਕਰਕੇ ਸਿਖਾਤਾ, ਇਹ ਤਾਂ ਹੁਣ ਆ ਕੇ ਗੱਲ ਬਣ ਗਈ, ਪਹਿਲਾਂ ਨਹੀਂ ਸੀ। ਪਹਿਲਾਂ ਜੱਗ ਬਹੁਤ ਵੱਡੀ ਬਾਤ ਸੀ, ਬੇਅੰਤ ਪਾਠ ਕੀਤਾ ਜਾਂਦਾ ਸੀ, ਮਹੀਨਿਆਂ ਵਧੀ ਸਾਲਾਂ ਵਧੀ, ਸੈਂਕੜੇ ਬੰਦੇ ਲੱਗਦੇ ਹੁੰਦੇ, ਅੱਗ ਦੇ ਵਿੱਚ ਹੂਤੀਆਂ ਪਾਉਂਦੇ ਸੀ। ਫਿਰ ਵੀ ਇਹ ਪਤਾ ਨਹੀਂ ਸੀ ਵੀ ਜੱਗ ਸੰਪੂਰਨ ਹੋ ਜਾਏਗਾ ਕਿ ਰਹਿ ਜਾਏਗਾ ਵਿਚਾਰੇ। ਪਾਂਡਵਾਂ ਨੇ ਜੱਗ ਕਰਿਆ ਰਾਜਸੂ, ਸ਼ਰਤ ਇਹ ਰੱਖੀ ਕਿ ਜੇ ਸੰਖ ਆਪਣੇ ਆਪ ਬਚ ਗਿਆ ਤਾਂ ਸਮਝਿਆ ਜਾਵੇਗਾ ਕਿ ਜੱਗ ਸੰਪੂਰਨ ਹੋ ਗਿਆ, ਜੇ ਨਾ ਬਚਿਆ ਫਿਰ ਕੋਈ ਵਿਘਨ ਪੈ ਗਿਆ। ਵਿਘਨ ਪੈ ਜਾਂਦੇ ਨੇ ਸਾਧ ਸਿੰਘ ਜੀ, ਪਤਾ ਲੱਗ ਜਾਂਦਾ ਵੀ ਵਿਘਨ ਪੈ ਗਿਆ ਕਿ ਨਹੀਂ ਪੈ ਗਿਆ। ਕੋਈ ਮੂਹਰੇ ਨਿਸ਼ਾਨਾ ਹੁੰਦਾ, ਜੇ ਤਾਂ ਉਹ ਪੂਰਾ ਹੋ ਗਿਆ ਤਾਂ ਠੀਕ ਹੈ। ਇੱਥੇ ਅਸੀਂ ਜੱਗ ਕਰਿਆ, ਸਭ ਤੋਂ ਵੱਡਾ ਜਿਹੜਾ ਜੱਗ ਹੈ ਨਾ ਦੁਨੀਆਂ 'ਚ, ਉਹ ਗਿਆਨ ਦਾ ਜੱਗ ਕਹਿੰਦੇ ਨੇ। ਉਦੋਂ ਹੇਠਾਂ ਬਹੁਤ ਵੱਡੇ ਫਲ ਨੇ, ਪਰ ਗਿਆਨ ਦਾ ਜੱਗ ਸਭ ਤੋਂ ਵੱਡਾ ਹੁੰਦਾ, ਇਹਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ। ਗਿਆਨ ਦਾ ਜੱਗ ਕਿਵੇਂ ਹੋਵੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਗਿਆਨ ਨੇ ਆਪ, ਗਿਆਨ ਦਾ ਸਰੂਪ ਨਹੀਂ ਹੈ ਕਿ ਗਿਆਨ ਨੇ, ਗਿਆਨ ਦਾ ਸਰੂਪ ਹੋਰ ਹੁੰਦਾ, ਗਿਆਨ ਹੋਰ ਹੁੰਦਾ। ਇਹਨਾਂ ਦੀ ਜੋ ਬਾਣੀ ਹੈ ਇਹ ਸੱਚ ਕਰਕੇ ਜਾਣਿਓ, ਇਹਦੀ ਕੀਮਤ ਤਾਂ ਪਾਈ ਨਹੀਂ ਜਾਣੀ ਕਿਸੇ ਤੋਂ ਵੀ। ਸ਼ਾਇਦ ਕਹਾਂ ਕੋਈ ਜ਼ਮਾਨਾ ਆ ਜਾਵੇ, ਕੋਈ ਵਾਹਿਗੁਰੂ ਦਿਮਾਗ ਦੇ ਵਿੱਚ ਕੋਈ ਐਸੀ ਸੋਝੀ ਦੇ ਦੇਵੇ ਤਾਂ ਪੈ ਜਾਵੇ ਤਾਂ ਪੈ ਜਾਵੇ, ਨਹੀਂ ਤਾਂ ਇਹ ਇੰਨੀ ਬਿਆਨ ਬਾਣੀ ਹੈ ਬੇਅੰਤ, ਸਾਰੀ ਜ਼ਿੰਦਗੀ ਮੈਨੂੰ ਖੋਜਦੇ ਨੂੰ ਲੱਗਦੀ। ਜਿਉਂ ਜਿਉਂ ਮੈਂ ਗਹਿਰਾ ਉਤਰਦਾ ਤਿਉਂ ਤਿਉਂ ਮੈਂ ਬਿਲਕੁਲ ਅਣਜਾਣ ਬਣਦਾ ਜਾਣਾ, ਅਤੇ ਮੈਨੂੰ ਤਾਂ ਆਉਂਦਾ ਹੀ ਕੁਛ ਨਹੀਂ। ਸੱਚ ਜਾਣਿਆ ਮੈਂ ਨਹੀਂ ਕਹਿੰਦਾ ਹੈਗਾ ਵੀ ਬਾਲੇ ਐਵੇਂ ਕਹਿੰਦੇ ਨੇ ਚੰਗੇ ਬੋਲੇ ਜੀ, ਮੈਨੂੰ ਤਾਂ ਕੁਛ ਨਹੀਂ ਆਉਂਦਾ, ਕਿਉਂਕਿ ਇੰਨੀ ਵਿਸ਼ਾਲ ਹੁੰਦੀ ਜਾਂਦੀ ਹੈ, ਇਹਦਾ ਅਰਥ ਇਹਦਾ ਭਾਵ ਇੰਨਾ ਵੱਡਾ ਫੈਲਦਾ ਜਾਂਦਾ ਕਿ ਨਿੱਕਿਆ ਜਿਹਾ ਬੱਚਾ ਬਣ ਕੇ ਆਦਮੀ ਰਹਿ ਜਾਂਦਾ। ਇਹਦੀ ਮਹਿਮਾ ਨੂੰ ਕੋਈ ਨਹੀਂ ਜਾਣ ਸਕਦਾ, ਕਿਉਂਕਿ ਅਕਾਲ ਪੁਰਖ ਦੀ ਬਾਣੀ ਹੈ, ਗੁਰੂਆਂ ਦਾ ਰਾਹੀਂ ਇਹਦਾ ਪ੍ਰਕਾਸ਼ ਹੋਇਆ। ਜਿੱਥੇ ਬਾਣੀ ਦਾ ਉਚਾਰਨ ਹੁੰਦਾ ਹੋਏਗਾ, ਜਿਵੇਂ ਤੁਸੀਂ ਸੰਗਤ ਬੈਠੇ ਹੋ ਇਸ ਤਰ੍ਹਾਂ ਸੁਣਦੇ ਹੋਵੋਗੇ, ਇਹ ਸਭ ਤੋਂ ਸ੍ਰੇਸ਼ਠ ਜੱਗ ਹੁੰਦਾ ਹੈ। ਆਪਾਂ ਅਖੰਡ ਪਾਠ ਕਹਿੰਦੇ ਹਾਂ, ਲੇਕਿਨ ਇਹ ਗਿਆਨ ਦਾ ਜੱਗ ਹੈ। ਜਿੱਥੇ ਕੋਈ ਤਤਵੇ ਤਾਂ ਮਹਾਂਪੁਰਸ਼ ਮਾਇਆ ਦੀਆਂ ਮੰਜ਼ਲਾਂ ਲੰਘ ਕੇ ਆਤਮ ਮੰਡਲ 'ਚ ਪ੍ਰਵੇਸ਼ ਕਰਕੇ ਭਜਨ ਕਰਦਾ ਹੋਏਗਾ, ਉਹ ਗਿਆਨ ਦਾ ਜੱਗ ਹੁੰਦਾ। ਇਹਦੂ ਹੇਠਾਂ ਹੇਠਾਂ ਜੱਗ ਬਹੁਤ ਨੇ, ਉਹਨਾਂ ਦਾ ਵੀ ਫਲ ਬਹੁਤ ਹੈ। ਆਪਣਾ ਸਰੀਰ ਕਿਸੇ ਲੇਖੇ ਵਿੱਚ ਲਾ ਦੇਣਾ, ਜਿਹਨੂੰ ਅਸੀਂ ਕਹਿੰਦੇ ਹਾਂ ਸ਼ਰੀਰ ਹੋ ਗਿਆ, ਉਹਨੇ ਆਪਣੇ ਸਰੀਰ ਦਾ ਅਤੇ ਪ੍ਰਾਣਾਂ ਦਾ ਯੱਗ ਕਰ ਦਿੱਤਾ, ਇਹ ਬਹੁਤ ਵੱਡਾ ਯੱਗ ਹੈ। ਇਸ ਤਰ੍ਹਾਂ ਦੇ ਨਾਲ ਹੇਠਲੇ ਯੱਗ ਤੁਰੇ ਆਉਂਦੇ ਨੇ, ਬੇਅੰਤ ਕਿਸਮ ਦੇ ਨੇ ਯੱਗ, ਕੋਈ ਹਿਸਾਬ ਕਿਤਾਬ ਜਿਹਾ ਨਹੀਂ ਹੈ ਇਹਦਾ। ਪ੍ਰਸ਼ਾਦੇ ਦਾ ਜੱਗ ਹੈ, ਉਹ ਵੀ ਬਹੁਤ ਵੱਡੀ ਚੀਜ਼ ਹੈ। ਪਰ ਮਹਾਰਾਜ ਕਹਿੰਦੇ ਵੀ ਜਿਹੜਾ ਜੱਗ ਹੈ ਨਾ ਵੱਡੇ ਤੋਂ ਵੱਡਾ, ਉਹਦਾ ਫਲ ਕਿੰਨਾ ਹੈ ਜੇ ਕੋਈ ਮਨ ਚਿੱਤ ਲਾ ਕੇ ਹਿਰਦੇ 'ਚ ਵਸਾ ਲਵੇ। ਕਈ ਕਰੋੜ ਜੱਗ ਜਿਹੜੇ ਨੇ ਆਮ ਸਧਾਰਨ, ਕਈ ਕੋਟਕ ਜੱਗ ਫਲਾ ਸੁਣ ਗਾਵਨ ਹਾਰੇ ਰਾਮ। ਇੱਕ ਤਾਂ ਇਹ ਗਿਆਨ ਦਾ ਜੱਗ ਹੈ, ਵੈਸੇ ਹੀ ਇਹਦਾ ਫਲ ਜ਼ਿਆਦਾ ਹੈ। ਅਤੇ ਜਿਹੜੇ ਸੁਣਦੇ ਨੇ ਅਤੇ ਹਿਰਦੇ 'ਚ ਵਸਾਉਂਦੇ ਨੇ, ਇਹ ਫਰਕ ਹੈ ਥੋੜ੍ਹਾ ਜਿਹਾ। ਹਿਰਦੇ 'ਚ ਵਸਾਉਣਾ ਬਹੁਤ ਮੁਸ਼ਕਲ ਹੈ, ਗੱਲਾਂ ਕਰ ਲੈਣੀਆਂ, ਕਦਾਂ ਤਾਂ ਅਸੀਂ ਐਵੇਂ ਕਰੀ ਜਾਂਦੇ ਹਾਂ ਇੱਧਰ ਉੱਧਰ ਲਈ, ਅਨੁਭਵ ਨਹੀਂ ਖੁੱਲ੍ਹਦਾ ਜਿੰਨੀ ਦੇਰ ਤੱਕ ਗੱਲ ਕੋਈ ਮਾਇਨੇ ਨਹੀਂ ਰੱਖਦੀ। ਕਿਤਾਬਾਂ ਪੜ੍ਹ ਲਈਆਂ, ਇਹਦਾ ਲੈਕਚਰ ਸੁਣ ਲਿਆ, ਉਹਦਾ ਸੁਣ ਲਿਆ, ਨੋਟ ਲੈ ਲਏ, ਉਹ ਠੀਕ ਹੈ, ਮਜ਼ਬੂਰੀ ਹੈ, ਕਰਿਆ ਵੀ ਕੀ ਜਾਵੇ। ਹਰੇਕ ਦਾ ਅਨੁਭਵ ਨਹੀਂ ਖੁੱਲ੍ਹਦਾ, ਕੁਝ ਕੰਮ ਚਲਾਉਣ ਵਾਸਤੇ, ਦੂਸਰਿਆਂ ਨੂੰ ਦੱਸਣ ਵਾਸਤੇ। ਆਪ ਵੀ ਉਹ ਅੱਠਵੀਂ ਸੱਤਵੀਂ 'ਚ ਪੜ੍ਹਦਾ, ਪੰਜਵੀਂ ਚੌਥੀ ਵਾਲਿਆਂ ਨੂੰ ਪੜ੍ਹਾਈ ਜਾਂਦਾ। ਸੋ ਮੈਂ ਬੇਨਤੀ ਕਰਦਾ ਸੀ ਕਿ ਤੁਸੀਂ ਐਸੇ ਜੱਗ ਦੇ ਵਿੱਚ ਆਉਂਦੇ ਹੋ ਕਿ ਫਲ ਦਾ ਪਤਾ ਕਦ ਲੱਗੂਗਾ ਵੀ ਫਲ ਮਿਲ ਗਿਆ। ਇੱਕ ਗੱਲ ਕਰਿਓ, ਇਹਦਾ ਅਪਮਾਨ ਨਾ ਕਰਿਓ, ਕਦੇ ਐਂ ਨਾ ਲਿਆ ਵੀ ਮੈਂ ਇੰਨੇ ਸਤਸੰਗ ਕਰੇ ਨੇ, ਫਿਰ ਤਾਂ ਇਹਦਾ ਫਲ ਮਿਲਜੂ ਹੋਣਾ ਹੀ ਨਹੀਂ। ਇਹ ਦਰਗਾਹ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ, ਗੁਰੂ ਦੇ ਦਰ 'ਤੇ ਹੋਣਾ ਸ਼ੁਰੂ ਹੋ ਜਾਂਦਾ। ਅਤੇ ਜਦੋਂ ਇੱਥੋਂ ਬੰਦਾ ਜਾਂਦਾ ਫਿਰ ਪਤਾ ਲੱਗਦਾ, ਧੰਨ ਧੰਨ ਕਹਿ ਸਭ ਕੋਈ ਮੁੱਖ ਉਜਲ ਹਰ ਦਰ ਕੇ, ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਭ ਵਧਿਆ। ਬੇਨਤੀ ਆਪਾਂ ਕੀਤੀ ਹੈ ਵੀ ਹੇ ਗੁਰੂ ਮਹਾਰਾਜ, ਸਾਨੂੰ ਗੋਲੇ ਰੱਖ ਲੈ, ਗੁਲਾਮ ਰੱਖ ਲੈ ਆਪਣਾ ਘਰ ਦਾ। ਮਹਾਰਾਜ ਕਹਿੰਦੇ ਤਾਂ ਕਹਿ ਤਾਂ ਦਿੱਤਾ ਬੜਾ ਸਖਾਲਾ ਜਿਹਾ, ਪਰ ਤੈਨੂੰ ਪਤਾ ਵੀ ਗੁਲਾਮ ਹੁੰਦਾ ਕੀ ਹੈ। ਗੁਲਾਮ ਡਿੱਗਿਆ ਹੋਇਆ ਬੰਦਾ ਹੁੰਦਾ, ਕੋਈ ਦੁਨੀਆਂ ਦਾ ਕਾਨੂੰਨ ਨਹੀਂ ਜਿਹੜਾ ਗੁਲਾਮ ਦੀ ਰਾਖੀ ਕਰਦਾ ਸੀ। ਅਮਰੀਕਾ ਵਾਲੇ ਕਾਂਗੂ ਤੋਂ ਫੜ ਕੇ ਲੈ ਜਾਂਦੇ ਸੀ ਜਹਾਜ਼ ਪੜ ਕੇ ਕਾਲਿਆਂ ਨੇ। ਆਹ ਜਿਹੜੇ ਯੂਰਪ ਦੇ ਵਿੱਚ ਕਾਲੇ ਨੇ ਨਾ ਥਾਂ ਥਾਂ 'ਤੇ, ਉਹ ਇਹ ਅਮਰੀਕਾ 'ਚੋਂ ਫੜੇ ਹੋਏ ਨੇ। ਇਹਨਾਂ ਨੂੰ ਪਸ਼ੂਆਂ ਮੰਗਣ ਸੰਗਲ ਲਾ ਕੇ ਬੰਨਦੇ ਸੀ, ਨੱਠ ਨਾ ਜਾਣ। ਸਜਾਵਾਂ ਇਹਨਾਂ ਨੂੰ ਮਿਲਦੀਆਂ ਸੀ ਜੇ ਕੋਈ ਭੋਰਾ ਕਰਤੀ ਕਰਤੀ, ਉੱਪਰ ਦੇ ਪਾਣੀ ਕੜਾਹੇ 'ਚ ਸੜਦੇ ਨੇ। ਉਹ ਵਿਚਾਰਾ ਤੜ ਤੜ ਕੇ ਮਰਦਾ ਸੀ, ਦੂਸਰੇ ਦੇਖਦੇ ਸੀ, ਕਿਉਂਕਿ ਗੁਲਾਮ ਸੀ, ਕੋਈ ਗੁਲਾਮ ਦੀ ਗੱਲ ਸੁਣਨ ਵਾਲਾ ਨਹੀਂ ਹੁੰਦਾ। ਗੁਲਾਮ ਦੀ ਕੋਈ ਮੰਗ ਨਹੀਂ ਹੁੰਦੀ। ਇਬਰਾਹਿਮ ਆਦਮ ਇੱਕ ਬਹੁਤ ਵੱਡਾ ਰੂਹਾਨੀ ਬਾਦਸ਼ਾਹ ਹੋਇਆ, ਬਾਅਦ ਵਿੱਚ ਸੂਫੀ ਪੀਰ ਬਣਿਆ। ਉਹ ਬਲਖ ਬੁਖਾਰੇ ਦੇ ਰਹਿਣ ਵਾਲਾ ਸੀ। ਉਹਨਾਂ ਦਿਨਾਂ 'ਚ ਗੁਲਾਮ ਆਮ ਖਰੀਦਦੇ ਸੀ, ਜਿਵੇਂ ਆਪਾਂ ਡੰਗਰ ਖਰੀਦਦੇ ਹਾਂ, ਚੰਗੇ ਪੈਸੇ ਵਾਲੇ ਬੰਦੇ ਗੁਲਾਮ ਖਰੀਦ ਲਿਆਉਂਦੇ ਸੀ। ਉਹਨਾਂ ਨੂੰ ਗੁਰਲੇ ਵੀ ਕਹਿੰਦੇ ਸੀ, ਦਾਸ ਵੀ ਕਹਿੰਦੇ ਸੀ, ਬਰਦਾ ਵੀ ਕਹਿੰਦੇ ਸੀ। ਗੁਰੂ ਨਾਨਕ ਪਾਤਸ਼ਾਹ ਆਪ ਵਿਖੇ ਤਿੰਨ ਵਾਰੀ ਉਹਨਾਂ ਨੂੰ ਛਡਾਉਣ ਵਾਸਤੇ। ਉਹ ਜਦ ਘਰ ਦੇਖਿਆ ਉਹਨਾਂ ਨੇ, ਉਹਦੀ ਬੋਲ ਚਾਲ ਤੁਰਦੇ ਫਿਰਦੇ ਦੇਖਿਆ, ਉਹਨੇ ਕਿਹਾ ਬੰਦਾ ਕੋਈ ਵੱਡਾ ਬਹੁਤ ਸੋਝੀ ਵਾਲਾ ਲੱਗਦਾ। ਉਹਨੂੰ ਬੁਲਾ ਲਿਆ, ਕਹਿਣ ਲੱਗੇ ਹੈ ਗੁਲਾਮ, ਤੈਨੂੰ ਮੈਂ ਦੇਖ ਕੇ ਇਹ ਅੰਦਾਜ਼ਾ ਲਾਇਆ ਕਿ ਕਿਸੇ ਬਹੁਤ ਅੱਛੇ ਸੁਲਝੇ ਹੋਏ ਘਰ ਦਾ ਪੁਰਸ਼ ਹੈ। ਗੁਲਾਮ ਹੋ ਗਿਆ, ਅਸੀਂ ਖਰੀਦ ਲਿਆ ਤੈਨੂੰ, ਪਰ ਅਸੀਂ ਤੈਨੂੰ ਕੁਛ ਰਾਈਟਸ ਦਿੰਦੇ ਹਾਂ, ਹੱਕ ਹਕੂਕ ਦਿੰਦੇ ਹਾਂ। ਇੱਕ ਤਾਂ ਇਹ ਦੱਸ ਤੇਰਾ ਨਾਂ ਕੀ ਹੈ, ਅਸੀਂ ਕੀ ਕਹਿ ਕੇ ਬੁਲਾਇਆ ਕਰੀਏ। ਉਹ ਗੁਲਾਮ ਦਾ ਨਾਂ ਕੋਈ ਹੁੰਦਾ ਹੀ ਨਹੀਂ, ਨਾਂ ਤਾਂ ਆਜ਼ਾਦ ਬੰਦੇ ਦਾ ਹੁੰਦਾ। ਉਹਦਾ ਤਾਂ ਕੁਛ ਰੱਖ ਲਓ, ਕੀ ਚੂਨੇ ਚੂ ਰੱਖ ਲਓ, ਕੁੱਤਾ ਬਿੱਲਾ ਰੱਖ ਲਓ, ਕੁਛ ਰੱਖ ਲਓ, ਜਿਹੜਾ ਜੀ ਕਰਦਾ ਕਾਲਾ ਬਿੱਲਾ ਰੱਖ ਲਓ। ਦੂਸਰਾ ਇਹ ਦੱਸ ਤੂੰ ਕੀ ਖਾਣਾ ਚਾਹੁੰਦਾ, ਈਟਿੰਗ ਹੈਬਿਟਸ ਤੇਰੀਆਂ ਕੀ ਨੇ। ਸਵੇਰ ਦਾ ਖਾਣਾ ਕਦੋਂ ਖਾਣਾ ਚਾਹੁੰਦਾ, ਦੁਪਹਿਰ ਦਾ ਕਦੋਂ, ਰਾਤ ਦਾ ਕਦੋਂ। ਤੀਸਰਾ ਇਹ ਦੱਸ ਤੂੰ ਕੱਪੜੇ ਕਿਹੋ ਜਿਹੇ ਪਹਿਨਣਾ ਚਾਹੁੰਦਾ। ਚੌਥਾ ਇਹ ਦੱਸ ਤੂੰ ਸੌਣਾ ਕਰ ਚਾਹੁੰਦਾ, ਜਾਗਣਾ ਕਰ ਚਾਹੁੰਦਾ, ਮੈਂ ਉਹਨਾਂ ਦੇ ਹੁਕਮ ਦੇ ਦਾਂਗਾ। ਉਹ ਕਹਿੰਦਾ ਕਿ ਹਜ਼ੂਰ, ਮੈਂ ਤਾਂ ਗੁਲਾਮ ਹਾਂ, ਮੇਰਾ ਤਾਂ ਕੋਈ ਹੱਕ ਨਹੀਂ ਹੋਣਾ ਹੈ। ਮੇਰਾ ਜਿਹੜਾ ਨਾਂ ਤੁਹਾਨੂੰ ਚੰਗਾ ਲੱਗਦਾ, ਛੋਟਾ ਗਿਆ ਵੱਡਾ ਗਿਆ, ਜਦ ਮੈਂ ਆਜ਼ਾਦ ਸੀ ਮੇਰਾ ਨਾਂ ਤਾਂ ਮੁੱਕਦਾ ਹੀ ਨਹੀਂ ਸੀ, ਐਡਾ ਬੜਾ ਸੀ। ਹੁਣ ਤੁਹਾਨੂੰ ਜਿਹੜੀ ਜੀ ਕਰਦਾ ਨਾਂ ਰੱਖ ਲਓ, ਖਾਣ ਨੂੰ ਜਿਹਦਾ ਦੇ ਦੋਗੇ ਮੈਂ ਖਾ ਲੈਣਾ, ਚਾਹੇ ਬੇਹੀਆਂ ਦੇ ਦਿਓ, ਚਾਹੇ ਜੂਠੇ ਦੇ ਦਿਓ, ਚਾਹੇ ਬੁੱਚੇ ਦੇ ਦਿਓ, ਮੇਰਾ ਕੋਈ ਧਰਮ ਨਹੀਂ ਰਿਹਾ, ਹੁਣ ਮੈਂ ਵਿਕ ਗਿਆ। ਕੱਪੜੇ ਦੇ ਤੁਹਾਡੀਆਂ ਅੱਖਾਂ ਨੂੰ ਚੰਗੇ ਲੱਗਦੇ ਨੇ ਉਹ ਦੇ ਦਿਓ, ਪਾਟੇ ਹੋਏ ਅੱਛੇ ਲੱਗਦੇ ਆ ਉਹ ਠੀਕ ਹੈ। ਸੌਣ ਦਾ ਤਾਂ ਤੁਸੀਂ ਮੈਨੂੰ ਕਹਿ ਦੋਗੇ, ਜਦ ਸੌਂਦਾ ਸੌਂਦਿਆ ਕਰੂੰਗਾ, ਜਦ ਹਾਕ ਮਾਰ ਲਈ ਉੱਠ ਖੜਾ ਕਰੂੰਗਾ। ਸੋ ਇਹ ਬੜੀ ਆਪਾਂ ਅਰਦਾਸ ਕਰਿਆ ਵੀ ਹੇ ਸੱਚੇ ਪਾਤਸ਼ਾਹ, ਆਪਣੇ ਘਰ ਦੇ ਗੋਲੇ ਰੱਖ ਲੈ, ਸਾਨੂੰ ਗੁਲਾਮ ਰੱਖ ਲੈ, ਪਰ ਪਰਤਾ ਪਾ ਲਿਆ, ਤਿਆਰ ਨਹੀਂ ਹਾਂ ਅਸੀਂ ਇਸ ਗੱਲ ਤੱਕ ਜਾਣ ਨੂੰ ਵੀ ਸੱਚਮੁੱਚ ਸਾਡਾ ਤਾਂ ਗਾਇਆ, ਸਾਨੂੰ ਸੋਹਣਾ ਲੱਗਿਆ, ਅਸੀਂ ਗਾ ਲਿਆ, ਵਧੀਆ ਲੱਗੀ ਧਾਰਨਾ, ਅਸੀਂ ਗਾ ਲਈ ਸੱਚੇ ਪਾਤਸ਼ਾਹ ਦੇਖੀ ਕਿਤੇ ਇਹ ਜਿਹਾ ਨਾ ਕਰੀ, ਕਿਉਂਕਿ ਗੁਲਾਮ ਦੀ ਕੋਈ ਮੰਗ ਨਹੀਂ ਹੁੰਦੀ ਕੋਈ ਵੀ, ਚਾਹੇ ਉਹਦੇ ਰੋਜ਼ ਹੰਟਰ ਲੱਗਣੇ ਸ਼ੁਰੂ ਹੋ ਜਾਣ, ਚਾਹੇ ਉਹਨੂੰ ਸ਼ਾਬਾਸ਼ ਦੇ ਦੇ, ਕੋਈ ਮੰਗ ਨਹੀਂ ਹੁੰਦੀ, ਤਾਂ ਉਹਦਾ ਕੋਈ ਇਤਰਾਜ਼ ਹੁੰਦਾ। ਜਿਹੜਾ ਵੀ ਕੰਮ ਕਰਾਉਣਾ ਕਰਾ ਲੈ, ਭੈੜੇ ਤੇ ਬੇੜਾ ਕਰਾ ਲੈ, ਚੰਗੇ ਤੇ ਚੰਗਾ ਕਰਾ ਲੈ। ਹੁਣ ਅਸੀਂ ਕਹਿ ਦਿੱਤਾ ਵੀ ਸਾਨੂੰ ਗੁਲਾਮ ਲੈਣਾ, ਪਰ ਸਾਡੇ ਅੰਦਰ ਇੱਕ ਐਸਾ ਰਿਕਾ ਹੈ ਨਾ ਜਿਹੜਾ ਕਦੇ ਵੀ ਐਗਰੀ ਨਹੀਂ ਕਰ ਸਕਦਾ ਇਸ ਗੱਲ ਦੇ ਨਾਲ, ਉਹ ਰਿਕਾ ਮੈਂ ਦਾ ਵੀ ਮੈਂ ਇੱਥੇ ਕੰਮ ਕਰਾਉਂਦੇ ਨੇ। ਬਹੁਤੇ ਮਹਾਂਪੁਰਸ਼ ਜਿਹਨਾਂ ਨੇ ਤਾਰਨਾ ਹੁੰਦਾ ਨਾ, ਸਾਰੇ ਨਹੀਂ ਕਰਦੇ ਮਹਾਂਪੁਰਸ਼, ਮਹਾਂਪੁਰਸ਼ ਵੀ ਆਪਣਾ ਬੜਾ ਕੁਛ ਬਚਾ ਕੇ ਰੱਖਦੇ ਨੇ, ਆਪਣਾ ਭੇਤ ਨਹੀਂ ਦਿੰਦੇ ਹੁੰਦੇ ਕਿਸੇ ਨੂੰ, ਹੋਰ ਨਜ਼ੀਕ ਸਰਾਏ ਦੇ ਭੇਤ ਨਾ ਕਿਸੇ ਦੇਣ, ਉਹ ਚੇਲੇ ਚਾਦਰੇ ਨਹੀਂ ਬਣਾਉਂਦੇ, ਵਿਘਨ ਪੈ ਜਾਣਗੇ, ਹਜ਼ਾਰਾਂ ਹੀ ਦਗੌਰ ਲੱਗ ਜਾਣਗੇ, ਘਰ ਛੱਡਿਆ ਬਾਹਰ ਛੱਡਿਆ, 12 ਕੁ ਫੇਰ ਚੇਲੇ ਬਣਾ ਲਓ, ਸੱਤ ਹੀ ਬਣਾਉਂਦੇ ਨੇ, ਸੰਗਤ ਬਣਾ ਲੈਂਦੇ ਨੇ, ਵਿੱਚੇ ਆਪ ਰਲੇ ਰਹਿੰਦੇ ਨੇ। ਕਈ ਮਹਾਂਪੁਰਸ਼ ਹੁੰਦੇ ਨੇ ਉਹ ਇਹ ਜਗਿਆਸੂ ਨੂੰ ਤਾਰਨ ਵਾਸਤੇ ਇਹੋ ਜਿਹੇ ਸਟੈਪਸ ਲੈਂਦੇ ਨੇ ਵੀ ਇਹਦੇ ਅੰਦਰੋਂ ਮੈਂ ਮਰ ਜਾਣਾ, ਪਰ ਇਹ ਹੈ ਬੜੀ ਔਖੀ। ਇੱਕ ਰਾਜਾ, ਇਹੀ ਰਾਜਾ ਸੀ ਜਿਹੜਾ ਕਬੀਰ ਸਾਹਿਬ ਕੋਲ ਜਾ ਕੇ 6 ਸਾਲ ਇਹਨੇ ਬੜੀ ਸੇਵਾ ਕਰੀ, ਸਾਧੂ ਬਣ ਗਿਆ। ਮਾਤਾ ਲੋਈ ਜੀ ਨੇ ਕਿਹਾ ਵੀ ਇਹਨੂੰ ਤੁਸੀਂ ਇੰਨੀ ਛੇਟ ਸੰਤ ਕਿਸੇ ਨੂੰ ਕਰਦੇ ਹੁੰਦੇ ਨੇ, ਸਾਰਿਆਂ ਨੂੰ ਬਾਜਿਆਂ ਦੀ ਤਬਾਰੀ ਨਹੀਂ ਆਉਂਦੀ, ਕਿਉਂਕਿ ਉਸ ਥਾਂ ਪਹੁੰਚੇ ਨਹੀਂ ਹੁੰਦੇ, ਸੰਤਾਂ ਨੂੰ ਪਤਾ ਵੀ ਇਹ ਜਿਹੜੀ ਗੱਲ ਅਸੀਂ ਕਹਿਣੀ ਹੈ ਇਹਨੇ ਸਾਂਭ ਨਹੀਂ ਸਕਦੇ, ਉਹ ਚੁੱਪ ਰਹਿੰਦੇ ਨੇ, ਕੋਈ ਗੱਲੇ ਨਹੀਂ ਕਰਦੇ ਇਸ ਮਾਮਲੇ ਦੇ ਉੱਤੇ। ਉਹ ਕਹਿਣ ਲੱਗੇ ਵੀ ਮਹਾਰਾਜ, ਤੁਸੀਂ ਇਹਨੂੰ ਅਜੇ ਤੱਕ ਇਨੀਸ਼ੀਏਟ ਨਹੀਂ ਕਰਿਆ, ਇਹਨੂੰ ਦੀਕਸ਼ਾ ਨਹੀਂ ਦਿੱਤੀ। ਕਹਿੰਦੇ ਲੋਈ, ਅਜੇ ਇਹ ਸਤਾਵਲ ਨਹੀਂ ਹੋਇਆ, ਰਾਜਾ ਰਿਹਾ, ਅਜੇ ਇਹਦੇ 'ਚੋਂ ਮੈਂ ਨਹੀਂ ਮਰੀ। ਕਹਿੰਦੀ ਇਹ ਤਾਂ ਝਾੜੂ ਦਿੰਦਾ, ਸਾਧੂਆਂ ਦੇ ਬਸਤਰ ਧੋਂਦਾ, ਜੂਠੇ ਬਰਤਨ ਮਾਂਜਦਾ, ਸੇਵਾ ਕਰਦਾ, ਲੱਤਾਂ ਘੁੱਟਦਾ, ਇਸ਼ਨਾਨ ਨੂੰ ਪਾਣੀ ਲਿਆ ਦਿੰਦਾ। ਉਹ ਕਹਿੰਦੇ ਉਹ ਠੀਕ ਹੈ, ਅਜੇ ਇਹਦੇ 'ਚ ਮੈਂ ਬਹੁਤ ਹਾਂ। ਮਹਾਰਾਜ ਪਤਾ ਕਿਵੇਂ ਲੱਗੇ? ਕਹਿੰਦੇ ਜਦ ਅੱਜ ਗੰਗਾ ਤੋਂ ਇਸ਼ਨਾਨ ਕਰਕੇ ਆਉ, ਮੈਂ ਘਰ ਦਾ ਕੂੜਾ ਇਹਦੇ ਸਿਰ 'ਚ ਪਾ ਦੂੰ ਕੋਠੇ 'ਤੇ ਖੜ ਕੇ। ਉਸ ਤਰ੍ਹਾਂ ਕਰਿਆ ਉਹਨੇ, ਉਹ ਜਦ ਕੂੜਾ ਪਿਆ ਇਕਦਮ ਉੱਤੇ ਨੂੰ ਦੇਖਿਆ, ਮੂੰਹ 'ਚੋਂ ਜ਼ਬਰਦਸਤੀ ਨਿਕਲ ਗਿਆ, ਹੁੰਦਾ ਨਾ ਮੈਂ ਅੱਜ ਬਲਕ ਵਿਖਾਰੇ, ਮੇਰੇ 'ਤੇ ਕੋਈ ਕੂੜਾ ਪਾ ਕੇ ਦਿਖਾਉਂਦਾ। ਇਹਨੇ ਨੂੰ ਆ ਗਈ ਸੋਝੀ ਵੀ ਮੈਂ ਕਿਹੜਾ ਹੁਣ ਬਾਦਸ਼ਾਹ, ਮੈਂ ਤਾਂ ਇੱਥੋਂ ਭੀਖ ਮੰਗਦਾ, ਵੱਡੀ ਤੋਂ ਵੱਡੀ ਦਾਤ ਪ੍ਰਾਪਤ ਕਰਨਾ ਆ ਜਿਹੜੀ ਬਾਦਸ਼ਾਹਾਂ ਦੇ ਕੋਲ ਨਹੀਂ ਹੁੰਦੀ। ਚੁੱਪ ਕਰ ਗਿਆ, ਗਲਤੀ ਮਹਿਸੂਸ ਕਰ ਲਈ। 6 ਸਾਲ ਫੇਰ ਲੰਘੇ, ਵੀਰ ਸਾਹਿਬ ਕਹਿੰਦੇ ਲੋਈ ਹੁਣ ਮਰ ਗਿਆ ਇਹ, ਹੁਣ ਇਹਦੇ 'ਚ ਮੈਂ ਨਹੀਂ ਰਹਿ। ਕਈ ਮਹਾਰਾਜ ਪਤਾ ਕਹਿੰਦੇ ਜੋ ਮੈਨੂੰ ਘਰ ਦੇ ਨੇ ਪਿਛਲੀ ਵਾਰੀ ਕਰਿਆ ਸੀ ਕੂੜਾ ਪਾ ਕੇ। ਉਹ ਜਦ ਨਹਾ ਕੇ ਆਇਆ ਦੁਪਹਿਰ ਦੇ ਮੌਕੇ ਕੂੜਾ ਪਾ ਕਰ, ਉੱਥੇ ਨੱਚਣ ਲੱਗ ਗਿਆ। ਕਹਿੰਦਾ ਮਾਂ, ਸੰਤਾਂ ਦੀ ਧੂੜੀ ਜਿਹਨੂੰ ਦੇਰ 'ਤੇ ਵੀ ਲੋਚਦੇ ਹਾਂ, ਠਾਠ ਤੀਰਥ ਨਿੰਦਾ ਕਰਦੇ ਨੇ ਗੰਗਾ ਜਮਨਾ ਗਿਰਾਵਰੀ ਸ੍ਰਿਸ਼ਟੀ ਅਤੇ ਕਰੇ ਉਦਮ ਧੂਰ ਸਾਧੂ ਕੀ ਤਾਈ ਕਿਲਵਿਕ ਮੈਲ ਭਰੇ ਪਰੇ ਅਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਹੋਣ ਮੇਰੇ ਕਿੰਨੇ ਭਾਗ ਚੰਗੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹੇ ਵਾਹਿਗੁਰੂ ਮੈਂ ਇੱਕ ਮੰਗਲ ਲੱਗਿਆ ਦਿੱਤੇ ਮੰਗ ਪਰ ਮਾਫ ਕਰੀ ਮੈਨੂੰ, ਮੈਂ ਤੇਰਾ ਦਰ ਨਹੀਂ ਛੱਡਣਾ ਜਦ ਤਾਈਂ ਤਾਂ ਮੈਨੂੰ ਇਹ ਦੇਣੀ ਨਹੀਂ, ਚਾਹੇ ਮੈਨੂੰ ਧੀਰਜ ਦੇ ਦੀ ਚਾਹੇ ਧੱਕੇ ਮਾਰ ਦੀ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ, ਪਰ ਮੈਂ ਤੀਰਥ ਮੰਗਦਾ ਬਣਨਾ, ਚਾਹੇ ਕੁੱਟੀ ਗਈ ਚਾਹੇ ਮਾਰੀ ਗਈ, ਜੋ ਤੇਰਾ ਜੀ ਕਰਦਾ ਕਰ ਲੈ, ਜਦ ਤਾਈਂ ਤੂੰ ਮੈਨੂੰ ਮੇਰੀ ਮੰਗੀ ਹੋਈ ਚੀਜ਼ ਨਹੀਂ ਨਾ ਦਿੰਦਾ ਮੈਂ ਤੇਰਾ ਦਰ ਨਹੀਂ ਛੱਡਣਾ। ਅਸੀਂ ਸੋਚਦੇ ਹਾਂ ਵੀ ਕੀ ਮੰਗਣਾ ਸੀ ਉਸ ਵੇਲੇ ਜਿਹਦੇ ਵਾਸਤੇ ਢੀਠ ਬਣਨਾ। ਉਹ ਕਹਿੰਦੇ ਨੇ ਪਾਵੋ ਦਾਨ ਢੀਠ ਹੋਏ ਮੰਗੋ, ਮੁੱਖ ਲਾਗੇ ਸੰਤ ਰਹਿਣਾ, ਮੇਰੇ ਚਿਹਰੇ ਦੇ ਉੱਤੇ ਸੰਤਾਂ ਦੀ ਧੂੜ ਲੱਗ ਜਾਵੇ, ਆਹ ਮੈਨੂੰ ਦੇ ਦੇ, ਮੈਂ ਤੇਰਾ ਦਰ ਨਹੀਂ ਛੱਡਣਾ। ਇਹਦੀ ਕੋਈ ਇੰਪੋਰਟੈਂਸ ਹੋਣੀ ਹੈ, ਕੋਈ ਮਹੱਤਤਾ ਹੋਣੀ ਹੈ, ਤਾਂ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਨੇ ਪਿਆਰਿਓ ਮੰਗੋ ਤੁਸੀਂ ਸੰਤ ਰਹੇ। ਪੰਪਾ ਸਰ 'ਚ ਕੀੜੇ ਪੈ ਗਏ, ਗਰੀਬ ਸ਼ਿਵਰੀ ਸੀ ਭੀਲਣੀ, ਰਿਸ਼ੀਆਂ ਨੇ ਉੱਤਮ ਜਾਤੀ ਦੇ ਹੋਣ ਕਰਕੇ ਉਹਨੂੰ ਮਾਰਿਆ ਵੀ ਸਾਡੇ ਨੇੜੇ ਰਹਿਣੀ ਹੈ, ਸੇਵਾ ਕਰਦੀ ਸੀ, ਲੱਕੜਾਂ ਲਿਆ ਕੇ ਲੰਗਰ ਚੁਕਾਉਂਦੀ ਸੀ, ਕਹਿੰਦੇ ਸਾਡੇ ਤਪ ਨਸ਼ਟ ਕਰਦੀ ਹੈ, ਮਾਰੀ ਵਿਚਾਰੀ ਉੱਥੋਂ ਫਿਰ ਤੜਕੇ ਉੱਠ ਕੇ ਕੰਡੇ ਕੁੰਡੇ ਝੁਕ ਜਾਇਆ ਕਰੇ, ਦਿਨ 'ਚ ਨਿਗਾਹ ਕਰ ਜਾਇਆ ਕਰੇ ਵੀ ਕਿੱਥੇ ਕੰਡੇ ਨੇ ਕਿੱਥੇ ਝਾੜੀਆਂ ਉੜ ਕੇ ਆ ਗਈਆਂ, ਵੀ ਇਹਨਾਂ ਨੇ ਜਿਹੜਾ ਉੱਠ ਕੇ ਇਸ਼ਨਾਨ ਕਰਨ ਨੇਰਾ ਉਹਨਾਂ ਦਾ ਘਾਹ ਘੂ ਖੋਦ ਦੇਣਾ ਵਧੀਆ, ਜਿਵੇਂ ਸੜਕਾਂ ਦੀ ਐਂ ਬਣਾ ਕੇ ਰੱਖਦੀ ਰਾਤ ਨੂੰ ਕਰਦੀ। ਉਹਨੇ ਕਿਹਾ ਵੀ ਇਹ ਸੜਕਾਂ ਹੁਣ ਸੰਭਾਲਦਾ, ਪਹਿਲਾਂ ਲਾ ਕੇ ਫੇਰ ਪਾਲੀ ਬਹੁਤ ਮਾਰੀ, ਕਹਿੰਦੇ ਹੁਣ ਤੂੰ ਇੱਥੋਂ ਚਲੀ ਜਾ, ਤੂੰ ਸਾਡੇ ਪੁੰਨ ਨਸ਼ਟ ਕਰ ਦੇ, ਹੋ ਨਹੀਂ ਆ ਸਾਡੇ ਪੁੰਨ, ਸਾਨੂੰ ਤੇਰੀ ਸੇਵਾ ਦੀ ਲੋੜ ਨਹੀਂ ਹੈ। 10-12 ਮੀਲ 'ਤੇ ਜਾ ਕੇ ਝੋਂਬੜੀ ਪਾ ਲਈ, ਉਹਦਾ ਤਾਂ ਜਿਹੜਾ ਤੀਰ ਸੀ ਖਰਾਬ ਹੋ ਗਿਆ, ਕੂੜੇ ਪੈ ਗਏ ਉਹਦੇ 'ਚ। ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਪੰਚਪੱਟੀ 'ਚ ਗਏ ਹੋਏ ਬਨਵਾਸ ਕੱਟ ਰਹੇ ਸੀ, ਉੱਥੇ ਗਏ ਬੇਨਤੀਆਂ ਕਰੀਆਂ ਲੈ। ਜਦੋਂ ਰਸਤੇ ਰਸਤੇ ਤੁਰੇ ਆਉਂਦੇ ਨੇ, ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਇੱਕ ਪਗਡੰਡੀ ਵੱਲ ਨੂੰ ਹੋ ਗਏ, ਉਹਨੇ ਕਿਹਾ ਮਹਾਰਾਜ ਇਹ ਤਾਂ ਪਗਡੰਡੀ ਕਿਤੇ ਵੀ ਨਹੀਂ ਜਾਣੀ, ਇੱਕ ਇੱਥੇ ਝੋਂਪੜੀ ਹੈ ਭੀੜ ਨਹੀਂ ਰਹਿੰਦੀ ਹੈ, ਉੱਥੋਂ ਕਹਾਂ ਨਹੀਂ ਜਾਂਦੀ ਕਹਾਂ ਜੰਗਲ ਹੈ, ਸਾਡੇ ਨਾਲ ਚੱਲੋ। ਉਹ ਕਹਿੰਦੇ ਚਲੋ ਤੁਸੀਂ ਇਕੱਠ ਕਰੋ, ਅਸੀਂ ਆਏ, ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕਰਦੇ ਹਾਂ। ਸਿੱਧਾ ਹੀ ਭੀੜਣੀ ਦੇ ਕੋਲ ਚਲੇ ਗਏ, ਕੀ ਦੇਖਦੇ ਨੇ, ਅੱਖਾਂ ਝਾਂਜੂ ਨੇ, ਰੋ ਰਹੀ ਹੈ, ਬੁੱਲ ਹਿੱਲ ਰਹੇ ਨੇ, ਛੋਟੀ ਛੋਟੀ ਆਵਾਜ਼ ਆ ਰਹੀ ਹੈ, ਹੇ ਪ੍ਰਭੂ ਮੈਂ ਗਰੀਬ ਨਹੀਂ, ਮੇਰਾ ਸੰਸਾਰ ਤੇ ਕੋਈ ਨਹੀਂ, ਤੂੰ ਸਾਰਿਆਂ ਦਾ, ਤੈਨੂੰ ਨਾ ਛੋਟੀ ਜਾਤ ਨਾਲ ਕੋਈ ਫਰਕ ਹੈ ਨਾ ਵੱਡੀ ਨਾਲ, ਕਿਰਪਾ ਕਰ ਮੈਨੂੰ ਦਰਸ਼ਨ ਦੇਗਾ। ਜ਼ਿੰਦਗੀ 'ਚ ਇੱਕ ਵਾਰੀ ਚਾਂਸ ਆਇਆ, ਵਾਰ ਵਾਰ ਤੁਸੀਂ ਇੱਧਰ ਆਉਣਾ ਨਹੀਂ, ਅਤੇ ਜੇ ਮੈਂ ਅੱਜ ਦਰਸ਼ਨਾਂ ਤੋਂ ਬੰਦ ਹੀ ਰਹਿ ਗਈ, ਮੇਰੀ ਸਾਰੀ ਜ਼ਿੰਦਗੀ ਵਿਅਰਥ ਹੈ, ਰੋ ਰਹੀ ਹੈ। ਉਸ ਵੇਲੇ ਰਾਮ ਚੰਦਰ ਜੀ ਸਾਹਮਣੇ ਖੜ੍ਹੇ ਹੋ ਕੇ ਆਵਾਜ਼ ਦਿੰਦੇ ਨੇ, ਸ਼ਿਵਰੀ ਨੇਤਰ ਖੋਲ ਬੇਟਾ, ਨਹੀਂ ਖੋਲੇ, ਉਹਨਾਂ ਦਾ ਸਰੂਪ ਖਿੱਚ ਲਿਆ ਬਾਹਰ, ਐਂ ਤੜਫ ਕੇ ਗਿਰੀ ਜਿਵੇਂ ਮੱਛੀ ਤੜਫਦੀ ਹੈ ਪਾਣੀ ਤੋਂ ਇੱਕਦਮ, ਉੱਚੀ ਮਾਂ ਚੀਂਗ ਮਾਰੀ ਵੀ ਹੈ ਪ੍ਰਭੂ ਤੂੰ ਕਿੱਥੇ ਚਲਿਆ ਗਿਆ, ਤੂੰ ਵੀ ਚਲਿਆ ਗਿਆ। ਕਹਿੰਦੇ ਨੇਤਰ ਖੋਲ, ਸਾਹਮਣੇ ਖੜੇ ਨੇ, ਉਹ ਦਰਸ਼ਨ ਦੇਖਤੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ, ਸਭ ਕੁਛ ਭੁੱਲ ਜਾਂਦਾ ਆਦਮੀ ਨੂੰ, ਕੁਛ ਨਹੀਂ ਪਤਾ ਲੱਗਦਾ ਵੀ ਮੈਂ ਕੀ ਕਰਾਂ, ਸਭ ਦੇ ਉੱਤੇ ਬਿਠਾ ਲਿਆ ਦੋਹਾਂ ਨੂੰ, ਤਿੰਨਾਂ ਜਣਿਆਂ ਨੂੰ, ਮੈਂ ਕੀ ਕਰਾਂ, ਸੇਵਾ ਕੀ ਕਰਾਂ। ਥੋੜ੍ਹੇ ਦਿਨ ਪਹਿਲਾਂ ਸੁਣਿਆ ਸੀ ਵੀ ਉਹ ਆ ਰਹੇ ਨੇ ਇੱਧਰ, ਲੋਚਾ ਸੀ ਮੇਰੇ ਮੈਨੂੰ ਦਰਸ਼ਨ ਦੇ ਕੇ ਜਾਣ। ਉਹਨੇ ਬੇਰ ਤੋੜੇ ਹੋਏ ਸੀ, ਜਿਸ ਵਕਤ ਉਹ ਬੇਰਾਂ ਦਾ ਉਜਲ ਭਰ ਕੇ ਲਿਆਈ ਦੇਤਾ, ਉੱਥੇ ਕਲੇਟਾਂ ਦਾ ਹੈ ਨਹੀਂ ਸੀ। ਸ਼੍ਰੀ ਰਾਮ ਚੰਦਰ ਜੀ ਨੇ ਉਂਜਲ ਪਵਾ ਲੈ ਲਿਆ ਅਤੇ ਆਪਣੇ ਬਸਤਰ 'ਚ ਪਾ ਲਿਆ, ਲਕਸ਼ਮਣ ਜੀ ਨੂੰ ਦੇਤਾ। ਸ਼੍ਰੀ ਰਾਮ ਚੰਦਰ ਜੀ ਨੇ ਬੇਰ ਮੂੰਹ 'ਚ ਪਾਇਆ, ਇੱਕ ਦੋ ਚਾਰ, ਲਕਸ਼ਮਣ ਦੇਖਣ ਲੱਗ ਗਿਆ ਬੇਰਾਂ ਨੂੰ। ਉਹਨੇ ਕੀ ਦੇਖਿਆ, ਹਰ ਬੇਰ ਦੇ ਉੱਤੇ ਆਹ ਲੱਗਿਆ ਹੋਇਆ ਦੰਦ, ਦੇਖ ਸੂਆ ਲੱਗਿਆ ਹੋਇਆ। ਨਹੀਂ ਕਹਿੰਦਾ ਜੂਠੇ ਬੇਰ ਲਿਆ ਜੀ, ਇਹਨੂੰ ਪਤਾ ਹੀ ਨਹੀਂ ਹੈ ਵੀ ਅਸੀਂ ਕਿੱਡੀ ਉੱਚੀ ਜਾਤ ਦੇ ਬੰਦੇ ਹਾਂ। ਕਹਿਣ ਲੱਗਾ ਮਹਾਰਾਜ ਬੇਰ ਸੋਚ ਕੇ ਖਾਓ, ਇਹ ਤਾਂ ਜੂਠੇ ਨੇ। ਕਹਿਣ ਲੱਗੇ ਲਕਸ਼ਮਣ ਤੈਨੂੰ ਪਿਆਰ ਦਾ ਨਹੀਂ ਪਤਾ, ਪਿਆਰ ਕੀ ਹੁੰਦਾ, ਪਿਆਰ ਦੇ ਵਿੱਚ ਕੋਈ ਵੀ ਨੇਮ ਨਹੀਂ ਹੋਇਆ ਕਰਦਾ ਕਿਸੇ ਕਿਸਮ ਦਾ, ਸਭ ਨੇਮ ਟੁੱਟ ਜਾਂਦੇ, ਤੂੰ ਇਹ ਆਨੰਦ ਨਹੀਂ ਜਾਣਦਾ। ਕਹਿੰਦੇ ਛੇਵਰੀ ਕਿੱਥੋਂ ਲਿਆਂਦੇ ਪਏ ਬੇਰ, ਇਹਦੇ ਕੋਲ ਅੰਮ੍ਰਿਤ ਦੀਆਂ ਘੁੱਟਾਂ ਭਰੀਆਂ ਜਾਂਦੀਆਂ, ਅੱਜ ਤੱਕ ਬੜੇ ਫਲ ਖਾਧੇ, ਬੇਰ ਵੀ ਖਾਧੇ, ਪਰ ਇਹੋ ਜਿਹੇ ਬੇਰ ਨਹੀਂ ਕਿਤੋਂ, ਕੀ ਬਾਤ ਆ ਇਹਨਾਂ 'ਚ। ਲਕਸ਼ਮਣ ਨੇ ਬੇਰ ਸੁੱਟਤੇ, ਐਸਾ ਦੱਸਦੇ ਨੇ ਵੀ ਕਿਸੇ ਪਹਾੜੀ 'ਤੇ ਜਾ ਕੇ ਉੱਥੇ ਸੰਜੀਵਨੀ ਬੂਟੀ ਜਿਹੜੀ ਇਹਨੂੰ ਬੇਹੋਸ਼ ਹੋ ਇਹਨੂੰ ਲਾਈ, ਉਹੀ ਸੀ। ਉੱਥੋਂ ਚਲੇ ਗਏ ਜਾ ਕੇ, ਉਹਨਾਂ ਨੇ ਕਿਹਾ ਵੀ ਦੱਸੋ ਕੀ ਪ੍ਰੋਬਲਮ ਹੈ। ਰਿਸ਼ੀਆਂ ਨੇ ਕਿਹਾ ਮਹਾਰਾਜ ਆ ਸਰੋਵਰ ਦੇਖੋ, ਇਹੀ ਸਾਨੂੰ ਪਾਣੀ ਪੀਣ ਵਾਸਤੇ ਸੀ, ਇਹੀ ਇਸ਼ਨਾਨ ਕਰਨ ਵਾਸਤੇ, ਕਿੰਨਾ ਗੰਦਾ ਹੋ ਗਿਆ। ਕਹਿੰਦੇ ਸੰਤੋ ਫਿਰ ਇਹ ਤਾਂ ਸਾਲਾ ਹੀ ਸੀ, ਤੁਸੀਂ ਕਿੰਨੇ ਤਪੀ ਹੋ, ਕਿੰਨੇ ਜਪੀ ਹੋ, ਕਿੰਨੀਆਂ ਉੱਚੀ ਜਾਤਾਂ ਦੇ ਹੋ, ਕੋਈ ਤੁਹਾਡੇ 'ਚ ਬ੍ਰਾਹਮਣ ਹੈ, ਕੋਈ ਛਤਰੀ ਹੈ, ਤੁਸੀਂ ਤਾਂ ਵੈਸੇ ਹੀ ਪਵਿੱਤਰ, ਤੁਸੀਂ ਆਪਣੇ ਚਰਨ ਪਾਉਣੇ ਸੀ ਇਹਦੇ 'ਚ, ਵਾਰੀ ਵਾਰੀ ਚਰਨ ਪਾਓ। ਸਾਰੇ ਰਿਸ਼ੀਆਂ ਨੇ ਚਰਨ ਪਾ ਲਿਆ, ਉਹ ਬਿਲਕੁਲ ਪਾਣੀ ਠੀਕ ਨਾ ਹੋਇਆ। ਕਹਿਣ ਲੱਗੇ ਮਹਾਰਾਜ ਤੁਹਾਨੂੰ ਲਿਆਂਦਾ ਸੀ ਤਾਂ ਤੁਸੀਂ ਚਰਨ ਪਾਓ। ਉਹਨਾਂ ਨੇ ਵੀ ਚਰਨ ਪਾ ਤੇ, ਲਕਸ਼ਮਣ ਜੀ ਨੇ ਵੀ ਪਾ ਤੇ, ਪਾਣੀ ਹੋਇਆ ਜਾ ਦਵਾ ਜਾ। ਕਹਿੰਦੇ ਵੀ ਹੁਣ, ਕਹਿਣ ਲੱਗੇ ਮਹਾਰਾਜ ਤੁਹਾਤੋਂ ਵੀ ਨਹੀਂ ਸਾਫ ਹੋਏ। ਕਹਿੰਦੇ ਪਿਆਰੇ ਹੋ, ਸਾਤੋਂ ਵੱਡਾ ਸਾਡਾ ਪਿਆਰਾ ਹੁੰਦਾ ਜਿਹੜਾ ਸਾਨੂੰ ਪਿਆਰ ਕਰਦਾ, ਕੋਈ ਹੈ ਇੱਥੇ ਰਾਮ ਭਗਤ? ਹੁਣ ਉਹਨੂੰ ਤਾਂ ਦੇਖਣਾ ਪਤਾ ਵੀ ਨਹੀਂ ਸੀ ਕਰਦੇ ਵੀ ਛੋਟੀ ਜਾਤੀ ਹੈ, ਕੁੱਟੀ ਵਿਚਾਰੀ ਦੋ ਵਾਰੀ। ਰਾਮ ਚੰਦਰ ਜੀ ਕਹਿਣ ਲੱਗੇ ਜਾਓ, ਪਿਆਰ ਦੀ ਮੂਰਤ ਹੈ ਪਰਮੇਸ਼ਰ ਨਾਲ ਇੱਕ ਲਿਖ ਹੋਈ ਹੋਈ ਹੈ, ਬੜੀਆਂ ਮਿੰਨਤਾਂ ਕਰਕੇ ਲੈ ਕੇ ਆਏ। ਰਾਮ ਚੰਦਰ ਜੀ ਨੇ ਕਿਹਾ ਸ਼ਿਵਲੀ ਆ ਪਾਤਰ ਪਿਆ ਇਹਦੇ, ਤੂੰ ਆਪਣੇ ਚਰਨ ਧੋ ਦੇ। ਰਿਸ਼ੀਆਂ ਨੂੰ ਕਿਹਾ ਇਹ ਹੁਣ ਚੱਕ ਕੇ ਉਹਦੇ 'ਚ ਪਾ ਦੇ। ਬੜੀ ਸ਼ਰਮਿੰਦਗੀ ਆਈ, ਮਜਬੂਰੀ। ਕਹਿੰਦੇ ਗਊ ਪੰਡਾਵੇ ਦਊ ਭਾਵੇਂ ਗੋ ਗਿੱਲੇ ਹੀ ਹੋਣ। ਉਹ ਜਦ ਪਾਣੀ ਪਾਇਆ ਉਸੇ ਵੇਲੇ ਸਾਫ਼ ਹੋ ਗਿਆ ਸਾਰਾ, ਉਸ ਕੁੰਗੂ ਵਰਗਾ ਗਿਆ। ਹੁਣ ਹੋਇਆ ਕਿਉਂ ਇਹ ਹੋਇਆ? ਸਾਧੂ ਦੀ ਧੂੜ ਪੈ ਗਈ ਉਹਦੇ 'ਚ, ਜਿਹੜੀ ਹਰ ਵਕਤ ਪਰਮੇਸ਼ੁਰ ਨਾਲ ਜੁੜੀ ਰਹਿੰਦੀ ਸੀ। ਹੁਣੇ ਹੀ ਇਹਨਾਂ ਨੇ ਸ਼ਬਦ ਪੜ੍ਹਿਆ ਸੀ, ਜਿਹਨਾਂ ਨਾਲ ਬਿਸਰੇ ਨਾਮ ਛੇਕ ਨੇ ਆ, ਵੇਦਨਾ ਜਾਣਾ ਮੂਰਸਾਈ ਦੇ, ਉਹਦੀ ਧੂੜੀ ਪੈ ਗਈ। ਧੂੜੀ ਪੈਣ ਦੇ ਨਾਲ ਪਵਿੱਤਰ ਹੋ ਗਿਆ। ਗੰਗਾ ਜਮਨਾ ਗੋਦਾਵਰੀ ਸਰੂਸਤੀ ਕਿੱਡੇ ਕਿੱਡੇ ਦੇਵ ਤੀਰਥਾਂ ਦੇ ਨੇ। ਮਹਾਰਾਜ ਕਹਿੰਦੇ ਤੇ ਕਰੇ ਉਦਮ ਧੂੜ ਸਾਧੂ ਕੀਤਾ, ਕਿਉਂ ਕਰਦੇ ਨੇ? ਕਿਰ ਵਿਖ ਪੈ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਕੋਲ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਮੈਂ ਇੱਕ ਦਾਨ ਮੰਗਦਾ, ਪਾਵੋ ਦਾਨ ਢੀਠ ਹੋਏ ਮੰਗੋ। ਮੈਂ ਢੀਠ ਹੋ ਕੇ ਮੰਗਦਾ, ਐਵੇਂ ਆਮ ਮੰਗਦਾ ਨਹੀਂ ਹੈਗਾ। ਹੁਣ ਮੈਨੂੰ ਜਵਾਬ ਨਾ ਦਿਓ, ਮੁੱਖ ਲੱਗ ਕੇ ਸੰਤ ਰਹਿਣਾ, ਮੇਰੇ ਮੁੱਖ ਨਾਲ ਸੰਤ ਹੀ ਰਹਿਣ ਲੱਗ, ਮੇਰਾ ਉਧਾਰ ਹੋ ਜਾਵੇ।